ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ ਵਾਹਿ ਗੁਰੂ,
ਸਤ ਨਾਮ ਵਾਹਿ ਗੁਰੂ, ਸਤ ਨਾਮ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿਆ ਪਵੇਚਾਰੇ ਦਰਸ਼ਨ ਹਰ ਦੇਖਣ ਕਾ ਤਾਰੇ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਏ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿਆ ਪਵੇਚਾਰੇ ਦਰਸ਼ਨ ਹਰ ਦੇਖਣ ਕਾ ਤਾਰੇ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਏ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰ, ਜਿਤ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆ, ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਤਨਤਾ ਦੇ ਪਾਤਰ ਹੋ, ਜੋ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ, ਅੰਮ੍ਰਿਤਸਰ ਜੀ ਦੇ ਇਸ਼ਨਾਨ ਕਰਦੇ ਹਾਂ, ਆਪਣੇ ਲੋਕ ਪਰਲੋਕ ਦੇ ਸੁੱਖ ਦਾਤੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਦੇ ਹਾਂ, ਆਪਣਾ ਜਨਮ ਸਫਲਾ ਕਰ ਰਹੇ ਹੋ, ਜਿੱਥੇ ਆਪ ਜੀ ਨੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ੀ ਹੋਈ ਇਸ ਨਗਰੀ ਦੇ ਵਿੱਚ ਸਥਾਪਿਤ ਉਸ ਹਰੀ ਮੰਦਿਰ ਦੇ ਰੱਬ ਦੇ ਘਰ ਦੇ ਦੀਦਾਰ ਕੀਤੇ ਨੇ। ਉੱਥੇ ਅੱਜ ਉਸ ਘਰ ਦੇ ਵਿੱਚੋਂ ਜੋ ਰੱਬੀ ਆਵਾਜ਼ ਆਈ ਹੈ, ਕਿਉਂਕਿ ਇਤਿਹਾਸ ਨੇ ਜਿਹੜੇ ਬੋਲ ਸਾਡੇ ਤੱਕ ਪਹੁੰਚਾਏ ਨੇ ਉਹ ਬੜੇ ਹੀ ਭਾਵਪੂਰਤ ਨੇ ਔਰ ਉਸਦੇ ਬੜੇ ਮਾਇਨੇ ਨੇ। ਜੋ ਪੰਚਮ ਪਿਤਾ ਮਹਾਰਾਜ ਨੇ ਬਚਨ ਆਖੇ ਸਨ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੇ ਸਭ ਪੰਥ, ਪੋਥੀ ਪਰਮੇਸ਼ਰ ਕਾ ਥਾਨ ਹੈ, ਇਸ ਪਰਮੇਸ਼ਰ ਦੇ ਥਾਨ ਵਿੱਚੋਂ, ਪਰਮੇਸ਼ਰ ਦੇ ਘਰ ਵਿੱਚੋਂ, ਰੱਬ ਦੇ ਘਰ ਵਿੱਚੋਂ ਆਖਿਆ ਬਾਬਾ ਜੀ ਆਵਾਜ਼ ਲਵੋ ਤਾਂ ਕਿ ਧਰਮ ਦੇ ਰਸਤੇ ਤੇ ਤੁਰਨ ਵਾਲਾ ਸੰਸਾਰ ਸੁਣ ਸਕੇ। ਜੋ ਅੱਜ ਇਸ ਘਰ ਵਿੱਚੋਂ ਰੱਬੀ ਆਵਾਜ਼ ਆਈ ਹੈ ਉਸਦੀ ਵਿਚਾਰ ਸੁਣਨ ਵਾਸਤੇ, ਉਸਦੀ ਵਿਚਾਰ ਕਰਨ ਵਾਸਤੇ, ਉਸਦੀ ਵਿਚਾਰ ਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜਾਉਣ ਵਾਸਤੇ ਮੰਜੀ ਸਾਹਿਬ ਦੇ ਇਸ ਪਾਵਨ ਅਸਥਾਨ ਤੇ ਗੁਰੂ ਦੇ ਹਜ਼ੂਰ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਇੱਕ ਵਾਰ ਸਾਰੇ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਜੋ ਸ਼ਬਦ ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਅੱਜ ਸਾਨੂੰ ਪ੍ਰਾਪਤ ਹੋਇਆ ਹੈ ਇਹ ਰਾਗ ਸੂਹੀ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੀ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 757 58 ਅੰਗ ਤੇ ਦਰਜ ਹੈ। ਜੋ ਸ਼ਬਦ ਦਾ ਕਾਵਿ ਸਰੂਪ ਹੈ ਉਹ ਅਸ਼ਟਪਦੀ ਹੈ। ਸ਼ਬਦ ਦਾ ਆਕਾਰ ਵੱਡਾ ਹੈ ਪਰ ਇਹ ਜਿਹੜਾ ਹਫ਼ਤਾ, ਇਹ ਜਿਹੜੇ ਦਿਨ ਅੱਜ ਲੰਘ ਰਹੇ ਨੇ ਇਹ ਤੀਸਰੇ ਘੱਲੂਘਾਰੇ ਦੇ ਦਿਨ ਨੇ ਔਰ ਜਿਹੜੇ ਜ਼ਖਮ ਸਾਨੂੰ, ਜਿਹੜੀ ਪੀੜਾ ਸਾਨੂੰ ਇਹ ਦਿਨ ਦੇ ਕੇ ਗਏ ਨੇ ਉਹ ਪੀੜਾ ਰਹਿੰਦੀ ਦੁਨੀਆ ਤੱਕ ਸਾਡੇ ਹਿਰਦਿਆਂ ਦੇ ਵਿੱਚ ਬਰਕਰਾਰ ਰਹੇਗੀ। ਇਹੋ ਹੀ ਕਾਰਨ ਹੈ ਕਿ ਅੱਜ 29 ਸਾਲਾਂ ਤੋਂ ਬਾਅਦ ਅਸੀਂ ਉਹਨਾਂ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ ਜਿਨ੍ਹਾਂ ਨੇ ਇਸ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਦਾਸ ਜਦੋਂ ਕੀਰਤਨ ਸਰਵਣ ਕਰ ਰਿਹਾ ਸੀ, ਗੁਰੂ ਕੇ ਨਵਾਜੇ ਕੀਰਤਨੀਆਂ ਨੇ ਸ਼ਬਦ ਦੀ ਆਰੰਭਤਾ ਕੀਤੀ ਹੈ ਕਿ ਹਰ ਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ, ਮਨ ਮੁੱਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ। ਉਹ ਮਨਮੁਖ ਸਨ ਜਿਨ੍ਹਾਂ ਨੇ ਇਸ ਹਰੀ ਮੰਦਰ ਦੀ ਸਾਰ, ਇਹਦੀ ਕੀਮਤ, ਇਹਦੀ ਵੈਲਿਊ, ਇਹਦੀ ਮਾਣ ਪ੍ਰਤਿਸ਼ਠਾ ਨੂੰ ਨਹੀਂ ਜਾਣਿਆ। ਇਹੀ ਕਾਰਨ ਕਿ ਉਹ ਆਪਣਾ ਜਨਮ ਗਵਾ ਕੇ ਗਏ। ਮੈਂ ਇੱਕ ਗੱਲ ਪਹਿਲਾਂ ਸਾਂਝੀ ਕਰ ਲਵਾਂ, ਕਿਉਂਕਿ ਅੱਜ ਦਾ ਸ਼ਬਦ ਦਾ ਪ੍ਰਕਰਨ ਸਾਨੂੰ ਇਸ ਗੱਲ ਦੇ ਨਾਲ ਹੋਰ ਜੋੜਦਾ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਈ। ਸ਼ਬਦ ਦਾ ਆਕਾਰ ਬੜਾ ਵੱਡਾ ਹੈ, ਪਰ ਮੁੜ ਮੁੜ ਕੇ ਹਰ ਪੰਕਤੀ ਤੋਂ ਬਾਅਦ ਇੱਥੇ ਸਤਿਗੁਰੂ ਜੀ ਸਾਨੂੰ ਲੈ ਕੇ ਆਉਣਗੇ ਕਿ ਜਗਿਆਸੂ ਜਿਹੜਾ ਹੈ ਉਹ ਰੱਬ ਦੇ ਦੀਦਾਰ ਦੇ ਵਾਸਤੇ ਇਹ ਸਭ ਕੁਝ ਕਰਨ ਵਾਸਤੇ ਤਿਆਰ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਉਹ ਸਤਿਗੁਰੂ ਜਿਨ੍ਹਾਂ ਦੇ ਪ੍ਰਥਾਏ ਬਾਣੀ ਸਾਨੂੰ ਦ੍ਰਿੜ ਕਰਾਉਂਦੀ ਹੈ ਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਪ ਸੁਣਾਇਆ। ਪਰਮੇਸ਼ਰ ਨੇ ਆਪਣੇ ਆਪ ਨੂੰ ਸਤਿਗੁਰੂ ਵਿੱਚ ਪ੍ਰਗਟ ਕੀਤਾ ਹੋਇਆ। ਇਸੇ ਕਰਕੇ ਗੁਰੂ ਨੂੰ ਅਸੀਂ ਪਰਮੇਸ਼ਰ ਦਾ ਸਰਗੁਣ ਸਰੂਪ ਮੰਨਦੇ ਹਾਂ। ਰੱਬ ਦਾ ਰੂਪ ਮੰਨ ਕੇ ਅਸੀਂ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਆਪਣਾ ਤਨ, ਆਪਣਾ ਮਨ, ਆਪਣਾ ਧਨ ਸਭ ਕੁਝ ਅਸੀਂ ਭੇਟਾ ਕਰ ਦਿੰਦੇ ਹਾਂ। ਤਾਂ ਉਸ ਗੁਰੂ ਨੇ ਇਹ ਰਚਨਾ ਰਚਾਈ ਸੀ ਕਿ ਇੱਥੇ ਪੰਜ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਇੱਥੇ ਅੰਮ੍ਰਿਤ ਸਰੋਵਰ ਦੀ ਰਚਨਾ ਕੀਤੀ, ਉਹਦੇ ਵਿੱਚ ਹਰੀ ਦਾ ਮੰਦਿਰ ਬਣਾਇਆ, ਉਹਦੇ ਵਿੱਚ ਪੋਥੀ ਪਰਮੇਸ਼ਰ ਕੇ ਥਾਨ ਦਾ ਪ੍ਰਗਾਸ ਕੀਤਾ। ਸਤਿਗੁਰੂ ਜੀ ਇੱਕ ਐਸੀ ਬਖਸ਼ਿਸ਼ ਸਾਨੂੰ ਕਰਕੇ ਗਏ ਤਾਂ ਕਿ ਅਸੀਂ ਹਰ ਜਾਤੇ ਦੀ ਲੋੜ, ਹਰ ਜਾਤੇ ਦੀ ਆਪਣੀ ਜਿਹੜੀ ਕਾਮਨਾ ਹੈ ਉਹ ਇੱਥੋਂ ਆ ਕੇ ਪੂਰੀ ਕਰ ਸਕੀਏ। ਇਹੋ ਹੀ ਕਾਰਨ ਹੈ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਰੱਬ ਦੇ ਢੰਡਾਊ ਨੇ ਉਹ ਇੱਥੇ ਪਹੁੰਚਦੇ ਨੇ, ਉਹ ਆਪਣੇ ਧਰਮਾਂ ਦੀਆਂ ਲਕੀਰਾਂ ਤੋੜ ਕੇ ਆਉਂਦੇ ਨੇ, ਉਹ ਆਪਣੀਆਂ ਵਰਨ ਵੰਡ ਦੀਆਂ ਲਕੀਰਾਂ ਤੋੜ ਕੇ ਆਉਂਦੇ ਨੇ, ਉਹ ਆਪਣੀਆਂ ਸਾਰੀਆਂ ਰਿਜ਼ਰਵੇਸ਼ਨਾਂ ਵਿੱਚੋਂ ਘਟਾ ਕੇ ਆਉਂਦੇ ਨੇ। ਇਸ ਥਾਂ ਤੇ ਆਉਣ ਲੱਗੇ ਆ, ਕਦੇ ਕਿਸੇ ਨੂੰ ਗੁਰੇਜ ਨਹੀਂ ਹੁੰਦਾ, ਔਰ ਇੱਥੇ ਆਉਣਾ ਹਰ ਮਨੁੱਖ ਆਪਣੀ ਗਨੀਮਤ ਸਮਝਦਾ, ਧਨ ਭਾਗ ਸਮਝਦਾ। ਮੈਂ ਉੱਥੇ ਮੌਜੂਦ ਨਹੀਂ ਸੀ, ਪਰ ਜਦੋਂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦੇ 300 ਸਾਲੇ ਤੇ ਜਿਹੜਾ ਦਿੱਲੀ ਦੇ ਵਿੱਚ ਸਤਿਗੁਰੂ ਜੀ ਦੀ ਸ਼ਤਾਬਦੀ ਦਾ ਉਹ ਸ਼ਹੀਦੀ ਦਿਹਾੜਾ ਮਨਾਇਆ ਗਿਆ 1975 ਦੇ ਵਿੱਚ, ਉਸ ਵੇਲੇ ਇਸੇ ਹੁਕਮਰਾਨ ਨੇ ਜਿਨ੍ਹੇ ਮਨਮੁੱਖ ਬਣ ਕੇ ਹਰ ਮੰਦਰ ਦੀ ਸਾਰ ਨੂੰ ਜਾਣਿਆ ਨਹੀਂ, ਉਸਨੇ ਇੱਕ ਗੱਲ ਆਖੀ ਸੀ, ਕਾਸ਼ ਆਜ ਮੇਰੇ ਪਾਸ ਦੂਰਬੀਨ ਹੋਤੀ ਔਰ ਇਤਨਾ ਬੜਾ ਸਿੱਖ ਸਮੁਦਾਇਆ ਜੋ ਇਸ ਵਕਤ ਯਹਾਂ ਪਰ ਇਕੱਠਾ ਹੁਆ ਹੈ, ਮੈਂ ਇਸਕੋ ਦੇਖ ਸਕਦੀ। ਉਸ ਵੇਲੇ ਪੰਥ ਦੇ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਸਟੇਜ ਦੀ ਸੇਵਾ ਨਿਭਾਉਣ ਵਾਲੇ ਸਨ, ਉਹਨਾਂ ਨੇ ਉਹਨਾਂ ਦੇ ਬੋਲਣ ਤੋਂ ਬਾਅਦ ਆਖਿਆ ਆਖਿਆ ਬੀਬਾ ਤੁਹਾਡਾ ਕਸੂਰ ਕੋਈ ਨਹੀਂ, ਸਾਡੀ ਇਹ ਬਦਕਿਸਮਤੀ ਹੈ ਕਿ ਸਾਨੂੰ ਜਿਨ੍ਹਾਂ ਨੇ ਵੀ ਵੇਖਿਆ ਅੱਜ ਤੱਕ ਦੂਰਬੀਨ ਨਾਲ ਹੀ ਵੇਖਿਆ, ਸਾਨੂੰ ਕਿਸੇ ਨੇ ਨੇੜੇ ਹੋ ਕੇ ਵੇਖਣ ਦਾ ਯਤਨ ਹੀ ਨਹੀਂ ਕੀਤਾ। ਸ਼ਾਇਦ ਉਹਨਾਂ ਨੇ ਕਿਤੇ ਨੇੜੇ ਹੋ ਕੇ ਹਰਿਮੰਦਰ ਨੂੰ ਵੇਖਿਆ ਹੁੰਦਾ ਜਿੱਥੇ ਚਾਰ ਦਰਵਾਜ਼ੇ ਹੋਣ, ਜਿੱਥੇ ਚਾਰ ਵਰਨਾਂ ਦੇ, ਚਾਰ ਆਸ਼ਰਮਾਂ ਦੇ, ਚਾਰਾਂ ਦਿਸ਼ਾਵਾਂ ਦੇ ਸੰਸਾਰ ਦੇ ਜੀਵ ਨਿਵਾਜੇ ਜਾਂਦੇ ਹੋਣ, ਉੱਥੇ ਟੈਂਕ ਘੱਲਣ ਦੀ ਕੀ ਲੋੜ ਸੀ, ਉੱਥੇ ਆ ਕੇ ਗੋਲੇ ਮਾਰਨ ਦੀ ਕੀ ਲੋੜ ਸੀ। ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੇ ਕਿਤੇ ਉਸਨੂੰ ਨੇੜੇ ਹੋ ਕੇ ਵੇਖਿਆ ਹੁੰਦਾ, ਉਹਦੇ ਦੀਦਾਰ ਕੀਤੇ ਹੁੰਦੇ, ਜਿਹਦੇ ਬਾਰੇ ਅਕਬਰ ਵਰਗਾ ਬਾਦਸ਼ਾਹ ਕਵੇ ਕਿ ਜਦੋਂ ਮੈਨੂੰ ਤੁਸੀਂ ਸਪੁਰਦੇ ਖਾਕ ਕਰਨਾ ਹੈ। ਇਹ ਗੱਲ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਹੈ ਕਿ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਮੇਰਾ ਸਿਰ ਉਸ ਪਾਸੇ ਕਰਿਓ ਜਿਸ ਪਾਸੇ ਇਸ ਗ੍ਰੰਥ ਦਾ ਪ੍ਰਕਾਸ਼ ਹੋਵੇਗਾ। ਉਹਦੇ ਵਿੱਚ ਗੋਲੀਆਂ ਮਾਰਨ ਦੀ ਕੀ ਲੋੜ ਸੀ। ਆ ਹੁਣ ਵੀ ਥੋੜੇ ਦਿਨ ਹੋਏ ਨੇ, ਕਿੱਡੀ ਵੱਡੀ ਘਟਨਾ ਹਿੰਦੁਸਤਾਨ ਦੇ ਵਿੱਚ ਵਾਪਰੀ ਹੈ ਤੇ ਪਤਾ ਸਟੇਟਮੈਂਟ ਕੀ ਆਈ ਹੈ, ਕਹਿੰਦੇ ਆਰਮੀ ਨਹੀਂ ਘੱਲੀ ਜਾਏਗੀ। ਫਿਰ ਇੱਥੇ ਘੱਲਣ ਦੀ ਕੀ ਲੋੜ ਸੀ। ਬਸ ਇੱਕੋ ਗੱਲ ਚੇਤੇ ਰੱਖਣਾ, ਜਿਹੜੀ ਗੁਰਬਾਣੀ ਨੇ ਸਮਝਾਈ ਸੀ ਅਸੀਂ ਸਮਝੀ ਨਹੀਂ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜਾਓ ਬੇਰ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ। ਅਸਲ ਵਿੱਚ ਕਸੂਰ ਜਿੰਨਾ ਉਹਨਾਂ ਦਾ ਹੈ, ਉਸ ਤੋਂ ਵੱਧ ਉਹਨਾਂ ਲੋਕਾਂ ਦਾ ਜਿਹੜੇ ਲੋਕ ਉਸ ਵੇਲੇ ਉਹਨਾਂ ਦੇ ਨਿਕਟਵਰਤੀ ਸਨ, ਜਿਨ੍ਹਾਂ ਦੀ ਦ੍ਰਿਸ਼ਟੀ ਇਹ ਸੀ ਕਿ ਏਡਾ ਵੱਡਾ ਸਰੋਵਰ ਬਣਾ ਕੇ ਇਹਦੇ ਵਿੱਚ ਇੰਨਾ ਪਾਣੀ ਖੜਾ ਕਰਨ ਦੀ ਕੀ ਲੋੜ ਹੈ, ਇਹਦੇ ਵਿੱਚ ਤੇ ਬਹੁਤ ਸਾਰੀ ਖੇਤੀ ਹੋ ਸਕਦੀ ਹੈ। ਇਹ ਉਹਨਾਂ ਲੋਕਾਂ ਦੀ ਦ੍ਰਿਸ਼ਟੀ ਸੀ, ਇਹ ਉਹਨਾਂ ਲੋਕਾਂ ਦੀ ਨਜ਼ਰ ਸੀ। ਇਹੋ ਹੀ ਕਾਰਨ ਕਿ ਉਹਨਾਂ ਮਨਮੁੱਖਾਂ ਨੇ ਹਰ ਮੰਦਰ ਦੀ ਸਾਰ ਨੂੰ ਜਾਣਿਆ ਨਹੀਂ, ਨਹੀਂ ਤੇ ਸ਼ਾਇਦ ਉਹ ਵੀ ਯਤਨ ਕਰਦੇ ਕਿ ਅਸੀਂ ਇੱਥੇ ਆ ਕੇ ਹਰ ਜਾਤੇ ਦੀ ਇਹ ਆਪਣੇ ਜੀਵਨ ਦੇ ਮਨੋਰਥ ਦੀ ਕਾਮਨਾ ਪੂਰੀ ਕਰ ਲਈਏ। ਅੱਜ ਦਾ ਇਹ ਜਿਹੜਾ ਸ਼ਬਦ ਹੈ, ਮੈਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂ, ਸਾਨੂੰ ਦੁੱਖ ਕਿਸ ਗੱਲ ਦਾ ਹੈ। ਕੀ ਸਾਨੂੰ ਪਤਾ ਹੈ ਕਿ ਗੁਰੂ ਅਰਜਨ ਦੇ ਪਿਤਾ ਮਹਾਰਾਜ ਨੂੰ ਜੇ ਤੱਤੀ ਤਵੀ ਤੇ ਬਿਠਾਇਆ ਉਹਦੇ ਵਾਸਤੇ ਜਹਾਂਗੀਰ ਬਾਦਸ਼ਾਹ ਜਿਹੜਾ ਸੀ ਉਹ ਜ਼ਿੰਮੇਵਾਰ ਸੀ, ਪਰ ਜੇ ਉਸਨੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਕੋਲੋਂ ਮਾਫੀ ਮੰਗੀ ਤੇ ਸਤਿਗੁਰਾਂ ਨੇ ਦੇ ਦਿੱਤੀ, ਜੇ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਲਾਲਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਇਹਦੇ ਵਾਸਤੇ ਇਕੱਲਾ ਸੂਬਾ ਸਰਹੰਦ ਜ਼ਿੰਮੇਵਾਰ ਨਹੀਂ ਹੈ, ਉਹ ਚਵਗੱਤਾ ਔਰੰਗਜ਼ੇਬ ਵੀ ਜ਼ਿੰਮੇਵਾਰ ਹੈ। ਪਰ ਜੇ ਉਸਨੇ ਗੁਰੂ ਦੇ ਦਰਸ਼ਨਾਂ ਦੀ ਲਾਲਸਾ ਕੀਤੀ ਤੇ ਸਤਿਗੁਰੂ ਜੀ ਨਦੇੜ ਵੱਲ ਚੱਲ ਪਏ, ਇਹ ਸ਼ਾਇਦ ਉਹਦੇ ਬੁਰੇ ਕਰਮਾਂ ਦਾ ਇੱਕ ਪਾਪ ਹੋਰ ਸੀ ਕਿ ਸਤਿਗੁਰਾਂ ਦੇ ਪਹੁੰਚਣ ਤੋਂ ਪਹਿਲਾਂ ਉਹਦੀ ਮੌਤ ਹੋ ਗਈ। ਸਾਨੂੰ ਗਿਲਾ ਇੰਨਾ ਹੀ ਹੈ ਕਿ ਅਜੇ ਤੱਕ ਕਿਸੇ ਨੇ ਇਸ ਗੱਲ ਦੇ ਲਈ ਮਾਫੀ ਨਹੀਂ ਮੰਗੀ, ਦੋ ਸ਼ਬਦ ਕਿਸੇ ਦੇ ਮੂੰਹ ਤੋਂ ਨਹੀਂ ਨਿਕਲ ਸਕੇ। ਜੇ 100 ਸਾਲਾਂ ਦੇ ਬਾਅਦ ਕੈਨੇਡਾ ਦੀ ਗੌਰਮੈਂਟ ਇਸ ਗੱਲ ਦੇ ਲਈ ਮਾਫੀ ਮੰਗ ਸਕਦੀ ਹੈ, ਜਿਹੜਾ ਕਾਮਾ ਗਾਟਾ ਮਾਰੂ ਜਹਾਜ਼ ਦੇ ਜੋ ਘਟਨਾ ਵਾਪਰੀ ਹੈ, ਜੇ ਇੰਗਲੈਂਡ ਦਾ ਰਾਜਾ ਇੱਥੇ ਆ ਕੇ ਜਲਿਆਂਵਾਲੇ ਬਾਗ ਵਿੱਚ ਕਹਿ ਸਕਦਾ ਮੈਨੂੰ ਦੁੱਖ ਹੈ, ਇਹ ਕੌਮ ਬੜੇ ਖੁੱਲ੍ਹੇ ਦਿਲ ਵਾਲੀ ਕੌਮ ਹੈ। ਇਸ ਕੌਮ ਨੇ ਇਸ ਤੋਂ ਪਹਿਲਾਂ ਬਹੁਤ ਕੁਝ ਆਪਣੇ ਜੀਵਨ ਵਿੱਚ ਸਹਾਰਿਆ, ਬਹੁਤ ਕੁਝ ਆਪਣੇ ਜੀਵਨ ਵਿੱਚ ਝੱਲਿਆ, ਪਰ ਹਰ ਵਕਤ ਇਸ ਨੇ ਚੜ੍ਹਦੀ ਕਲਾ ਦੇ ਵਿੱਚ ਆਪਣਾ ਸਮਾਂ ਗੁਜ਼ਾਰਿਆ। ਸਿਰਫ ਗੱਲ ਇੰਨੀ ਹੈ ਕਿ ਕੀ ਹੋਈ ਗਲਤੀ ਦੇ ਵਾਸਤੇ ਉਹਦਾ ਅਹਿਸਾਸ ਕਰਨਾ। ਵੇਖੋ ਸਿਆਣੇ ਕੀ ਕਹਿੰਦੇ, ਕਹਿੰਦੇ ਗਲਤੀ ਕਰਨੀ ਇੱਕ ਗਲਤੀ ਹੈ, ਗਲਤੀ ਲਈ ਗਲਤੀ ਨਾ ਮੰਨਣੀ ਇਹ ਦੂਜੀ ਗਲਤੀ ਹੈ, ਫਿਰ ਉਹਦੇ ਵਾਸਤੇ ਮਾਫ਼ੀ ਨਾ ਮੰਗਣੀ ਇਹ ਫਿਰ ਤੀਜੀ ਗਲਤੀ ਹੈ। ਜੇ ਆਪਾਂ ਕਹੀਏ ਜੀ ਗਲਤੀ ਉਹਨਾਂ ਕੀਤੀ ਹੈ, ਤੇ ਜਿਹੜੀਆਂ ਦੋ ਗਲਤੀਆਂ ਉਹਨਾਂ ਤੋਂ ਬਾਅਦ ਵਾਲਿਆਂ ਨੇ ਕੀਤੀਆਂ ਉਹਦੇ ਲਈ ਕੌਣ ਜ਼ਿੰਮੇਵਾਰ? ਗਲਤੀ ਹੋ ਗਈ ਨਾ, ਤੇ ਦੂਜੀ ਗਲਤੀ ਆਪਾਂ ਕਿਉਂ ਕਰਦੇ, ਮੰਨਦੇ ਕਿਉਂ ਨਹੀਂ? ਉਹਦੇ ਤੋਂ ਬਾਅਦ ਤੀਜੀ ਗਲਤੀ ਹੋਰ ਕਿਉਂ ਕਰਨ ਵਾਸਤੇ ਬਜੇਦੇ ਹਾਂ ਕਿ ਅਸੀਂ ਮਾਫ਼ੀ ਨਹੀਂ ਮੰਗਣੀ? ਸਿਰਫ ਗੱਲ ਇੰਨੀ ਹੈ, ਸਤਿਗੁਰੂ ਗੁਰੂ ਰਾਮਦਾਸ ਪਿਤਾ ਮਹਾਰਾਜ ਦਾ ਇਹ ਅੱਜ ਦਾ ਬਖਸ਼ਿਆ ਪਾਵਨ ਸ਼ਬਦ, ਇਸ ਪੂਰੇ ਸ਼ਬਦ ਦੇ ਅੰਦਰ ਇੱਕੋ ਹੀ ਭਾਵ ਸਾਨੂੰ ਸਤਿਗੁਰੂ ਬਾਰ ਬਾਰ ਦ੍ਰਿੜ ਕਰਾਉਂਦੇ ਨੇ, ਦਰਸ਼ਨ ਹਰ ਦੇਖਣ ਕੈ ਤਾਈ। ਬਸ ਗੱਲ ਸਿਰਫ ਇੰਨੀ ਹੈ, ਰੱਬੀ ਦੀਦਾਰ ਦੀ ਗੱਲ ਹੈ, ਉਸ ਪਰਮੇਸ਼ਰ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਹੈ। ਅੱਜ ਵੇਖੋ ਇੱਕ ਜਗਿਆਸੂ ਸਿੱਖ ਕਿੰਨਾ ਕੁਝ ਆਪਣੇ ਗੁਰੂ ਦੇ ਕੋਲ ਕਮਿਟ ਕਰਦਾ, ਮੰਨਦਾ ਵੀ ਸੱਚੇ ਪਾਤਸ਼ਾਹ ਮੈਂ ਜੋ ਤੂੰ ਕਵੇਂਗਾ ਮੈਂ ਕਰਾਂਗਾ, ਤੂੰ ਜਿੱਥੇ ਰੱਖੇਗਾ ਮੈਂ ਰਵਾਂਗਾ। ਸਿਰਫ ਗੱਲ ਇੰਨੀ ਹੈ ਕਿ ਦਰਸ਼ਨ ਹਰ ਦੇਖਣ ਕੈ ਤਾਈ, ਮੇਰੀ ਸਾਰੀ ਪ੍ਰੀਤ, ਮੇਰੀ ਸਾਰੀ ਰੀਤ, ਮੇਰਾ ਸਾਰਾ ਜੀਵਨ ਕੇਵਲ ਇਸ ਅਭਿਲਾਖਾ ਦੇ ਵਾਸਤੇ ਹੈ। ਸੋ ਆਹ ਸ਼ਬਦ ਬਹੁਤ ਲੰਬਾ ਹੈ, ਇਹਦੇ ਅਰਥ ਨੂੰ, ਇਹਦੇ ਭਾਵ ਅਰਥ ਨੂੰ ਆਪਾਂ ਦ੍ਰਿੜ ਕਰ ਸਕੀਏ। ਹਾਂਜੀ,
ਵਾਹਿਗੁਰੂ ਸਾਹਿਬ ਜੀ ਰਾਗ ਸੋਹੇ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਰਿਆਂ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਇਹ ਸਿੱਖੀ ਦਾ ਮੂਲ ਮੰਤਰ ਵੀ ਹੈ, ਇਹ ਧਰਮ ਦਾ ਵੀ ਮੂਲ ਮੰਤਰ ਹੈ। ਜਦੋਂ ਸਾਨੂੰ ਇੱਕ ਗੱਲ ਸਮਝ ਆ ਗਈ ਕਿ ਰੱਬ ਇੱਕ ਹੈ, ਇਹ ਸਾਰੇ ਵਿਤਕਰੇ, ਸਾਰੀਆਂ ਭਿੰਨਤਾ, ਸਾਰੀਆਂ ਦੂਈਆਂ ਜਿਹੜੀਆਂ ਨੇ ਇਹ ਸਾਡੇ ਜੀਵਨ ਵਿੱਚੋਂ ਮੁੱਕ ਜਾਣਗੀਆਂ। ਮੈਂ ਤਾਂ ਬਹੁਤ ਵਾਰੀ ਉਦਾਹਰਣ ਦਿੱਤੀ ਹੈ ਕਿ ਜਦੋਂ ਸਾਨੂੰ ਕੋਈ ਪੁੱਛਦਾ, ਜਿਹੜੀ ਗੱਲ ਪੰਜ ਪਿਆਰਿਆਂ ਨੇ ਸਾਨੂੰ ਸਮਝਾਈ ਸੀ, ਬਖਸ਼ੀ ਸੀ, ਸਾਡੀ ਝੋਲੀ ਵਿੱਚ ਪਾਈ ਸੀ, ਜਿਹਦੇ ਲਈ ਸਾਨੂੰ ਹੁਕਮ ਕੀਤਾ ਸੀ ਕਿ ਖਾਲਸਾ ਅੱਜ ਤੋਂ ਬਾਅਦ ਜਦੋਂ ਤੈਨੂੰ ਕੋਈ ਪੁੱਛੇ ਤੇਰਾ ਨਾਮ ਕੀ ਹੈ, ਤੂੰ ਕਹਿਣਾ ਖਾਲਸਾ। ਫਿਰ ਜੇ ਕੋਈ ਪੁੱਛੇ ਤੇਰੇ ਪਿਤਾ ਦਾ ਨਾਂ ਕੀ ਹੈ, ਤੂੰ ਕਹਿਣਾ ਗੁਰੂ ਗੋਬਿੰਦ ਸਿੰਘ। ਜੇ ਕੋਈ ਪੁੱਛੇ ਤੇਰੀ ਮਾਤਾ ਦਾ ਨਾਂ ਕੀ ਹੈ, ਤੂੰ ਕਹਿਣਾ ਮਾਤਾ ਸਾਹਿਬ ਕੌਰ। ਜੇ ਕੋਈ ਤੈਨੂੰ ਤੇਰਾ ਐਡਰੈਸ ਪੁੱਛੇ, ਤੇਰਾ ਪਤਾ ਪੁੱਛੇ, ਤੂੰ ਰਹਿਣ ਵਾਲਾ ਕਿੱਥੋਂ ਦਾ, ਤੇ ਉਸਨੂੰ ਆਪਣਾ ਪਤਾ ਦੇਣਾ ਆਨੰਦਪੁਰ ਸਾਹਿਬ। ਜੇ ਕੋਈ ਪੁੱਛੇ ਤੇਰੇ ਨਾਨਕੇ ਕਿੱਥੇ ਨੇ, ਕਹਿਣਾ ਗੁਰੂ ਕੇ ਲਾਹੌਰ। ਤੇ ਜਦੋਂ ਕੋਈ ਪੁੱਛਣ ਵਾਲਾ ਮੈਨੂੰ ਪੁੱਛੇਗਾ, ਮੇਰੇ ਤੋਂ ਬਾਅਦ ਤੁਹਾਨੂੰ ਪੁੱਛੇਗਾ, ਤੇ ਉਹ ਫਿਰ ਇੱਕ ਗੱਲ ਤੇ ਕਹੇਗਾ ਨਾ ਵੀ ਤੁਹਾਡਾ ਸਾਰਾ ਇੱਕੋ ਹੀ ਪਰਿਵਾਰ ਹੈ। ਬਸ ਗੱਲ ਤੇ ਇੰਨੀ ਸੀ, ਇਹਦੇ ਤੋਂ ਬਿਨਾਂ ਗੱਲ ਬਣਨੀ ਨਹੀਂ। ਏਕ ਪਿਤਾ ਏਕ ਸਕੇ ਹਮ ਬਾਰਕ ਦਾ ਪਾਠ ਹੀ ਰਹਿ ਜਾਵੇਗਾ, ਇਹ ਸਾਡੇ ਜੀਵਨ ਦਾ ਸੱਚ ਨਹੀਂ ਬਣੇਗਾ। ਇਹ ਜੀਵਨ ਦਾ ਸੱਚ ਉਦੋਂ ਹੀ ਬਣੇਗਾ ਜਦੋਂ ਇਹ ਸਮਝ ਲਈਏ ਕਿ ਰੱਬ ਇੱਕ ਹੈ। ਪਰ ਦੂਜੀ ਗੱਲ, ਰੱਬ ਇੱਕ ਥਾਂ ਤੇ ਨਹੀਂ ਹੈ, ਰੱਬ ਸਾਰੀਆਂ ਥਾਵਾਂ ਤੇ ਹੈ। ਹਰ ਮੰਦਰ ਸੋਈ ਆਖੀ ਹੈ, ਜਿੱਥੋਂ ਹਰ ਜਾਤਾ ਇੱਥੇ ਆਉਣ ਵਾਲਿਆ ਸਿੱਖਾ, ਇੱਥੇ ਆਉਂਦਿਆਂ ਆਉਂਦਿਆਂ ਤੈਨੂੰ ਇਹ ਗੱਲ ਦ੍ਰਿੜ ਹੋ ਜਾਣੀ ਚਾਹੀਦੀ ਹੈ ਕਿ ਰੱਬ ਸਾਰੀਆਂ ਥਾਵਾਂ 'ਤੇ ਹੈ ਅਤੇ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਹਾਂਜੀ,
ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਾਇ ਆਪ ਵਿਚਾਰੀ।
ਕੋਈ ਹੈ ਭਾਈ, ਕੋਈ ਆਣ ਮਿਲਾਵੇ ਜਿਹੜਾ ਮੈਨੂੰ ਮੇਰੇ ਉਸ ਪ੍ਰੀਤਮ ਪਿਆਰੇ ਪਰਮਾਤਮਾ ਨਾਲ ਮਿਲਾ ਦੇਵੇ, ਮੈਂ ਉਸਦੇ ਅੱਗੇ ਆਪਾ ਵੇਚ ਦਿਆਂਗਾ। ਆਪੇ ਦੇ ਵਿੱਚ ਕੀ ਹੈ? ਮੇਰਾ ਸਰੀਰ ਹੈ। ਅਖੀਰ ਸਾਡੇ ਕੋਲ ਇਹੋ ਹੀ ਬਚਦਾ ਹੈ। ਅਖੀਰ ਜਿਹੜੀ ਸਾਡੇ ਕੋਲ ਚੀਜ਼ ਬਚਦੀ ਹੈ ਉਹ ਸਾਡਾ ਸਰੀਰ ਹੈ। ਇੱਥੇ ਸਾਰਿਆਂ ਤੋਂ ਪਹਿਲੀ ਭੇਟਾ ਹੀ ਇਹ ਹੈ ਕਿ ਮੈਂ ਆਪਣਾ ਤਨ ਜਿਹੜਾ ਹੈ, ਆਪਣਾ ਮਨ ਜਿਹੜਾ ਹੈ, ਮੈਂ ਉਸ ਦੀ ਭੇਟਾ ਕਰਦਿਆਂ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾਵੇਗਾ, ਮਿਲਾ ਦੇਵੇਗਾ। ਹਾਂਜੀ,
ਦਰਸ਼ਨ ਹਰ ਦੇਖਣ ਕੈ ਤਾਈ।
ਪਰ ਇੰਨੀ ਵੱਡੀ ਭੇਟਾ ਕਾਹਦੇ ਵਾਸਤੇ ਹੈ? ਸਿਰਫ ਉਸ ਮਾਲਕ ਦੇ ਦੀਦਾਰ ਕਰਨ ਵਾਸਤੇ। ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਸ਼ਿਣ ਮਾਤਰ ਉਹਦੇ ਦੀਦਾਰ ਦੀ ਝਲਕ ਪਾਉਣ ਵਾਸਤੇ। ਹਾਂਜੀ,
ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਏ।
ਤੇ ਸਮਝ ਆ ਗਈ ਕਿ ਹੇ ਪਰਮਾਤਮਾ, ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਇੱਕ ਓਅੰਕਾਰ ਗੁਰਪ੍ਰਸਾਦ ਦੇ ਅਰਥ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾ ਦਿੱਤੇ ਨੇ। ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਜੇ ਤੂੰ ਕਿਰਪਾ ਕਰੇਗਾ ਤੇ ਸਤਿਗੁਰੂ ਮਿਲੇਗਾ। ਸਤਿਗੁਰੂ ਦਾ ਮਿਲਾਪ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੈ। ਅਸੀਂ ਉਸ ਮਾਲਕ ਦੀ ਕਿਰਪਾ ਨੂੰ ਕੇਵਲ ਤੇ ਕੇਵਲ ਆਪਣੇ ਘਰ ਦੇ ਸਮਾਨ ਅਸਵਾਬ ਦੇ ਨਾਲ, ਆਪਣੇ ਘਰ ਦੀਆਂ ਵਸਤਾਂ ਦੇ ਨਾਲ ਮਿਲਣਾ ਤੇ ਤੋਲਣਾ ਜਦੋਂ ਦਾ ਸ਼ੁਰੂ ਕੀਤਾ ਹੈ, ਬਸ ਉਦੋਂ ਦੀ ਸਾਡੇ ਕੋਲੋਂ ਗੁਸਤਾਖੀ ਹੋਈ ਹੈ। ਅੱਜ ਇਨਸਾਨ ਕਹੀ ਜਾਂਦਾ ਹੈ ਵਾਹਿਗੁਰੂ ਦੀ ਬੜੀ ਕਿਰਪਾ ਹੈ, ਪੁੱਛੋ ਜੀ ਕਿਵੇਂ? ਕਹਿੰਦਾ ਜੀ ਦੋ ਪੁੱਤਰ ਨੇ, ਵੱਡੇ ਹੋ ਕੇ ਭਾਵੇਂ ਸਾਰੀ ਦਾੜੀ ਪੁੱਟ ਦੇਣ। ਉਹ ਇਹ ਕੀ ਵਿਆਖਿਆ ਹੈ? ਇਹ ਬੜੀ ਛੋਟੀ ਜੀ ਕਿਰਪਾ ਹੈ, ਹੈ ਕਿਰਪਾ। ਇਹ ਦਾਤਾਂ ਜਿਹੜੀਆਂ ਨੇ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਪਰ ਜਿੱਦਣ ਤੈਨੂੰ ਇਹ ਸਮਝ ਆ ਗਈ ਕਿ ਇਹ ਤੇ ਉਹਦੀ ਬੜੀ ਛੋਟੀ ਜੀ ਕਿਰਪਾ ਹੈ। ਮੈਨੂੰ ਇੱਕ ਪ੍ਰਬੰਧਕ ਸੱਜਣ ਦੀ ਗੱਲ ਯਾਦ ਹੈ, ਮੈਂ ਉਹਨਾਂ ਦੇ ਨਾਲ ਪ੍ਰਸ਼ਾਦਾ ਛਕ ਰਿਹਾ ਸੀ। ਕਹਿਣ ਲੱਗੇ, ਗਿਆਨੀ ਜੀ ਇੱਦਾਂ ਹੱਥ ਦੇ ਨਾਲ ਉਹਨਾਂ ਨੇ ਦੋ ਉਂਗਲੀਆਂ ਜੋੜ ਕੇ ਆਖਿਆ, ਜੇ ਪਰਮਾਤਮਾ ਇੰਨੀ ਕੁ ਕਿਰਪਾ ਕਰੇ ਤੇ ਦੋਵੇਂ ਬਾਹਾਂ ਫੈਲਾ ਕੇ ਆਖਿਆ, ਇੰਨੇ ਪਦਾਰਥ ਮਿਲ ਸਕਦੇ ਨੇ। ਤੇ ਫਿਰ ਦੋਵੇਂ ਬਾਹਾਂ ਫੈਲਾ ਕੇ ਕਿਹਾ ਵੀ ਜੇ ਇੰਨੀ ਕਿਰਪਾ ਹੋਵੇ ਤੇ ਇਹ ਸੰਭਾਲੇ ਜਾ ਸਕਦੇ ਨੇ, ਨਹੀਂ ਤੇ ਇਹ ਹੀ ਵਿਨਾਸ਼ ਦਾ ਕਾਰਨ ਬਣ ਜਾਂਦੇ ਨੇ, ਇਹ ਹੀ ਰੱਬ ਤੋਂ ਤੋੜਨ ਦਾ ਕਾਰਨ ਬਣ ਜਾਂਦੇ ਨੇ, ਇਹ ਹੀ ਸਾਨੂੰ ਨਰਕਾਂ ਦੇ ਅਧਿਕਾਰੀ ਬਣਾਉਣ ਦਾ ਕਾਰਨ ਬਣ ਜਾਂਦੇ ਨੇ। ਰਾਜਲੀਲਾ, ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਜਿੱਦਾਂ ਸਾਨੂੰ ਇਹ ਗੱਲ ਸਮਝ ਆ ਗਈ ਕਿ ਵਾਹਿਗੁਰੂ ਦੀ ਕਿਰਪਾ ਸਾਨੂੰ ਗੁਰੂ ਨਾਲ ਮਿਲਾਏ, ਤੇ ਫਿਰ ਸਤਿਗੁਰੂ ਪਿਤਾ ਜੀ ਕਹਿੰਦੇ ਨੇ ਹਰ ਹਰ ਨਾਮ ਤੇ ਆਈ, ਤੇ ਫਿਰ ਮੈਂ ਗੁਰੂ ਕੋਲੋਂ ਨਾਮ ਲੈ ਕੇ ਅੱਜ
ਰਾਹ ਜੇ ਸੁਖ ਦੇ ਤਾਂ ਤੁਝੇ ਅਰਾਧੇ, ਦੁੱਖ ਪੇ ਤੁਝੇ ਧਿਆਏ।
ਇੱਕ ਸਾਡਾ ਸੁਭਾਅ ਬਣ ਗਿਆ ਵੀ ਅਸੀਂ ਕਿਸੇ ਨੂੰ ਪੱਲੇ ਬੰਨਣ ਲਈ ਤਿਆਰ ਨਹੀਂ, ਕਿਸੇ ਨੂੰ ਵੀ ਬੁਰਾਈ ਕਰਨ ਤੇ ਆਈਏ ਤੇ ਅਸੀਂ ਆਪਣੇ ਹੱਥ ਦੇ ਵਿੱਚ ਐਸਾ ਯੰਤਰ ਪਕੜਦੇ ਹਾਂ ਵੀ ਸਭ ਨੂੰ ਤਰਾਸ਼ ਤਰਾਸ਼ ਕੇ ਸੁੱਟੀ ਆਉਂਦੇ ਹਾਂ। ਕਿ ਕਦੇ ਅਸੀਂ ਇੱਕ ਦੂਜੇ ਨੂੰ ਪੁੱਛਣ ਦਾ ਯਤਨ ਕੀਤਾ ਵੀ ਭਰਾ ਜੀ ਤੁਸੀਂ ਗੁਰੂ ਧਾਰਨ ਕਰ ਲਿਆ, ਕੀ ਤੁਸੀਂ ਗੁਰੂ ਦੇ ਕੋਲੋਂ ਗੁਰਮੰਤਰ ਮੂਲ ਮੰਤਰ ਇਹ ਪ੍ਰਾਪਤ ਕਰ ਲਿਆ? ਮੈਂ ਕਹਿੰਦਾ ਇਹੀ ਇੱਕ ਨੁਕਤਾ ਜੇ ਅਸੀਂ ਆਪਣੇ ਜੀਵਨ ਵਿੱਚ ਪੱਲੇ ਬੰਨ ਲਈਏ, ਸਾਡੇ ਘਰ ਦਾ ਇਹ ਬਹੁਤ ਕੁਝ ਸਾਰੇ ਲੋਕਾਂ ਨੇ ਲੈ ਲਿਆ ਔਰ ਉਹਨਾਂ ਨੇ ਇਸ ਨੂੰ ਵਰਤਣਾ ਵੀ ਸ਼ੁਰੂ ਕਰ ਲਿਆ ਔਰ ਇਸ ਨੂੰ ਵਰਤ ਵਰਤ ਕੇ ਉਹਨਾਂ ਨੇ ਇਸ ਨੂੰ ਮੰਨਣਾ ਵੀ ਸ਼ੁਰੂ ਕਰ ਲਿਆ। ਬਸ ਅਸੀਂ ਵਿਰੋਧਤਾ ਕਰਨ ਤੱਕ ਹੀ ਸੀਮਤ ਹੈ। ਮੁੜ ਅਸੀਂ ਉੱਥੇ ਵਾਪਸ ਆ ਜਾਈਏ, ਫਿਰ ਮੁੜ ਆਈਏ, ਅਸੀਂ ਵੀ ਇੱਕ ਦੂਜੇ ਨੂੰ ਪੁੱਛੀਏ, ਜਿਵੇਂ ਵੈਸ਼ਨਵ ਸਾਧੂ ਨੇ ਪੁੱਛਿਆ ਸੀ ਵੀ ਭਾਈ ਅਮਰਦਾਸ ਤੇਰਾ ਗੁਰੂ ਕੌਣ ਹੈ। ਆਪਾਂ ਇਹ ਤਾਂ ਪੁੱਛਦੇ ਵੀ ਤੁਹਾਡਾ ਘਰ ਕਿੱਥੇ, ਕੋਠੀ ਕਿੱਥੇ ਹੈ, ਤੁਹਾਡੇ ਕੋਲ ਧਨ ਦੌਲਤ ਕਿੰਨੀ ਹੈ, ਤੁਹਾਡਾ ਕਾਰੋਬਾਰ ਕਿੱਥੇ ਹੈ। ਕਦੇ ਆਪਾਂ ਪੁੱਛਦੇ ਵੀ ਤੇਰਾ ਭਾਈ ਗੁਰੂ ਹੈ ਕੋਈ, ਤੂੰ ਗੁਰੂ ਵਾਲਾ ਵੀ ਹੈ। ਜੀਵਨ ਦੇ ਵਿੱਚ ਇੱਕ ਗੱਲ ਸਤਿਗੁਰੂ ਨੇ ਸਮਝਾਈ ਹੈ ਕਿ ਗੁਰੂ ਨਾਲ ਮਿਲ ਕੇ ਤਾਂ ਹਰੀ ਦਾ ਨਾਮ ਸਿਮਰਿਆ ਜਾ ਸਕਦਾ ਤੇ ਸਿਮਰਨ ਤੋਂ ਬਿਨਾਂ ਮਿਲਾਪ ਨਹੀਂ। ਜੇ ਆਪਾਂ ਕਹਿੰਦੇ ਨਾ ਗੁਰੂ ਪਰਮਾਤਮਾ ਨਾਲ ਮਿਲਾਉਂਦਾ ਤੇ ਫਿਰ ਇਹ ਵੀ ਚੇਤਾ ਰੱਖਣਾ ਕਿ ਸਤਿਗੁਰ ਸਿੱਖ ਨੂੰ ਨਾਮ ਜਪਾਉਂਦਾ। ਸਤਿਗੁਰ ਸਿੱਖ ਕੌ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਹਰ ਹਰ ਨਾਮ ਤੇ ਆਈ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੇ ਤੇ ਆਈ। ਇਹ ਹੁਣ ਅੱਗੇ ਸ਼ੁਰੂ ਹੋ ਗਿਆ, ਤੇਰੇ ਦਰਸ਼ਨਾਂ ਵਾਸਤੇ ਮੈਨੂੰ ਸਿਮਰਨ ਚਾਹੀਦਾ, ਸਿਮਰਨ ਦੇ ਵਾਸਤੇ ਮੈਨੂੰ ਗੁਰੂ ਚਾਹੀਦਾ ਤੇ ਇਸ ਸਾਰੇ ਕੁਝ ਦੇ ਵਾਸਤੇ ਜੇ ਤੂੰ ਮੈਨੂੰ ਸੁੱਖ ਦੇਵੇਂਗਾ ਮੈਂ ਤਾਂ ਵੀ ਤੈਨੂੰ ਯਾਦ ਕਰਾਂਗਾ, ਤੈਨੂੰ ਸਿਮਰਾਂਗਾ। ਜੇ ਤੂੰ ਮੈਨੂੰ ਦੁੱਖ ਵੀ ਦੇਵੇਂਗਾ ਮੈਂ ਤਾਂ ਵੀ ਪਰਮਾਤਮਾ ਤੈਨੂੰ ਹੀ ਯਾਦ ਕਰਾਂਗਾ, ਤੈਨੂੰ ਹੀ ਸਿਮਰਾਂਗਾ।
ਜੇ ਭੁੱਖ ਦੇਹੇ ਤਾਂ ਇਤਹੇ ਰਾਜਾ, ਦੁੱਖ ਵਿੱਚ ਸੁਖ ਮਨਾਏ।
ਜੇ ਤੂੰ ਮੈਨੂੰ ਭੁੱਖਾ ਰੱਖੇਗਾ ਮੈਂ ਰਾਜੀ ਰਵਾਂਗਾ, ਮੈਂ ਕਦੇ ਨਹੀਂ ਕਵਾਂਗਾ ਹਾਏ ਮਰ ਗਿਆ। ਤੇ ਦੁੱਖ ਵਿੱਚ ਸੁਖ ਮਨਾਈ, ਮੈਂ ਦੁੱਖ ਦੇ ਵਿੱਚ ਵੀ ਹੋਵਾਂਗਾ, ਜਦੋਂ ਕੋਈ ਮੈਨੂੰ ਪੁੱਛੇਗਾ ਮੈਂ ਕਵਾਂਗਾ ਚੜ੍ਹਦੀ ਕਲਾ ਹੈ, ਬੜਾ ਆਨੰਦ ਹੈ। ਹਾਂਜੀ,
ਤਨ ਮਨ ਕਾਟ ਕਾਟ ਸਭ ਅਰਪੇ, ਵਿੱਚ ਅਗਨੀ ਆਪ ਜਲਾਏ।
ਭੁੱਖ ਦੇ ਵਿੱਚ ਰਾਜੀ, ਦੁੱਖ ਦੇ ਵਿੱਚ ਰਾਜੀ, ਆਪਣਾ ਤਨ ਮਨ ਕੱਟ ਕੱਟ ਕੇ ਮੈਂ ਅਰਪਣ ਕਰ ਦਿਆਂਗਾ, ਆਪਣੇ ਆਪ ਨੂੰ ਅੱਗ ਦੇ ਵਿੱਚ ਪਾ ਕੇ ਸਾੜਨਾ ਪਿਆ ਤੇ ਸਾੜ ਦਿਆਂਗਾ, ਪਰ ਮੇਰੀ ਇੱਕੋ ਹੀ ਇੱਛਾ ਹੈ ਦਰਸ਼ਨ ਹਰ ਦੇਖਣ ਕੇ ਤਾਂ। ਇਹ ਸਾਰਾ ਕੁਝ ਮੈਂ ਇਸ ਕਰਕੇ ਕਰਾਂਗਾ। ਅੱਜ ਵੀ ਅਸੀਂ ਕਰਦੇ ਹਾਂ, ਕੇਵਲ ਦੁਨਿਆਵੀ ਨਾਸ਼ਵੰਤ ਪਦਾਰਥਾਂ ਦੀ ਖਾਤਰ ਅਸੀਂ ਬਹੁਤ ਸਾਰੇ ਧਰਮ ਕਰਮ ਕਰਦੇ ਹਾਂ, ਪਰ ਇਹ ਉਸ ਜਗਿਆਸੂ ਦੀ ਅਵਸਥਾ ਹੈ ਜਿਹੜਾ ਇਸ ਤੋਂ ਉੱਪਰ ਉੱਠ ਚੁੱਕਿਆ ਹੈ, ਜਿਹਨੂੰ ਸਮਝ ਆ ਚੁੱਕੀ ਹੈ ਕਿ ਸਭ ਤੋਂ ਅਮੁੱਲ ਦਾਤ ਇਸ ਜੀਵਨ ਦਾ ਜਿਹੜਾ ਮਨੋਰਥ ਹੈ ਇਹ ਉਸ ਪਰਮਾਤਮਾ ਦੇ ਦੀਦਾਰ ਨੇ, ਉਸ ਪਰਮਾਤਮਾ ਦਾ ਮਿਲਾਪ ਹੈ। ਹਾਂਜੀ,
ਪੱਖਾ ਫੇਰੇ ਪਾਣੀ ਧੋਵਾ ਜੋ ਦੇਵੇ ਸੁਖਾਏ।
ਜੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਗੁਰੂ ਕਵੇ ਕਿ ਫਿਰ ਮੇਰੀਆਂ ਸੰਗਤਾਂ ਨੂੰ ਪੱਖਾ ਚਲਾਵੇਂਗਾ ਤੇ ਮੈਂ ਚਲਾਵਾਂਗਾ, ਤੇ ਜੇ ਗੁਰੂ ਕਵੇ ਵੀ ਪਾਣੀ ਢੋ ਕੇ ਇਸ਼ਨਾਨ ਕਰਾਵੇਂਗਾ ਤੇ ਮੈਂ ਕਰਾਵਾਂਗਾ, ਫਿਰ ਜੋ ਦੇਵੇਂ ਸੋ ਖਾਈ ਤੇ ਜਿੰਨਾ ਕੁ ਤੂੰ ਮੈਨੂੰ ਖਾਣ ਲਈ ਦੇਵੇਂਗਾ ਮੈਂ ਉਹਦੇ ਵਿੱਚ ਹੀ ਰਾਜੀ ਰਵਾਂਗਾ, ਮੈਂ ਉਹਦੇ ਪਿੱਛੇ ਕੋਈ ਹੋਰ ਆਪਣੀ ਇੱਛਾ ਕੋਈ ਭੁੱਖ ਪ੍ਰਗਟ ਨਹੀਂ ਕਰਾਂਗਾ।
ਨਾਨਕ ਗਰੀਬ ਢਹਿ ਪਿਆ ਦੁਆਰ, ਹਰ ਮੇਲ ਲਹੂ ਵਡਿਆਈ।
ਮੈਂ ਨਾਨਕ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਇਸ ਗੱਲ ਨੂੰ ਬਾਰ ਬਾਰ ਸਤਿਗੁਰੂ ਦੀ ਬਾਣੀ ਦਿੜਾਉਂਦੀ ਹੈ ਕਿ ਗੁਰੂਆਂ ਦੀ ਜੋਤ ਇੱਕ ਹੈ, ਗੁਰੂਆਂ ਦੀ ਜੁਗਤ ਇੱਕ ਹੈ, ਕੇਵਲ ਕਾਇਆ ਪਲਟੀ ਸੀ। ਇੱਥੇ ਵੀ ਗੁਰੂ ਰਾਮਦਾਸ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਸਮਝਾਉਂਦੇ ਨੇ, ਹੇ ਪਰਮਾਤਮਾ ਮੈਂ ਗਰੀਬ ਤੇਰੇ ਦਰ ਤੇ ਢਹਿ ਪਿਆ ਤੇ ਹਰ ਮੇਲ ਲੇਹੋ ਵਡਿਆਈ। ਹੇ ਹਰੂ ਹਰੀ ਪਰਮਾਤਮਾ ਜੀ, ਇਹ ਤੁਹਾਡੀ ਵਡਿਆਈ ਹੋਵੇਗੀ ਕਿ ਤੁਸੀਂ ਮੈਨੂੰ ਆਪਣੇ ਨਾਲ ਮਿਲਾ ਲਓ। ਹਾਂਜੀ,
ਅੱਖੇ ਕਾੜ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਏ।
ਮੈਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਚਰਨਾਂ ਦੇ ਥੱਲੇ ਰੱਖ ਦਿਆਂਗਾ, ਸ਼ਾਇਦ ਮਤ ਮੈਨੂੰ ਤੇਰੇ ਦੀਦਾਰ ਹੋ ਜਾਣ। ਹਾਂਜੀ,
ਜੇ ਪਾਸ ਬਹਾਲੇ ਤਾਂ ਤੁਝ ਹੈ ਆਰਾਧੇ, ਜੇ ਮਾਰ ਕੱਢ
ਛੱਡ ਹੇ ਧੀ ਧਿਆਏ।
ਗੁਰੂ ਮੈਨੂੰ ਆਪਣੇ ਕੋਲ ਬਿਠਾ ਕੇ ਤੇਰਾ ਨਾਮ ਜਪਾਵੇਗਾ ਤੇ ਜਪਾਂਗਾ, ਤੇ ਜੇ ਮੈਨੂੰ ਮਾਰ ਕੇ ਬਾਹਰ ਕੱਢ ਦੇਵੇਗਾ ਮੈਂ ਫਿਰ ਵੀ ਸਿਮਰਾਂਗਾ। ਜਿਹੜੀ ਗੱਲ ਸਾਈਂ ਬੁੱਲੇ ਸ਼ਾਹ ਨੇ ਸਾਨੂੰ ਸਮਝਾਈ ਹੈ ਨਾ, ਉਹ ਬੜੀ ਬਾ ਕਮਾਲ ਹੈ। ਇਹਦੀ ਵਿਦਵਾਨਾਂ ਨੇ ਉੱਥੇ ਵਰਤੋਂ ਕੀਤੀ ਹੈ ਜਿੱਥੇ ਗੁਰੂ ਨੌਵੇਂ ਪਿਤਾ ਮਹਾਰਾਜ ਨੇ ਸਮਝਾਇਆ ਸੀ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਣ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਗੁਰਬਾਣੀ ਦੇ ਵਿੱਚ ਕੂਕਰ ਦੀ ਉਹਦੇ ਸੁਭਾਅ ਦੀ ਵੱਖਰੀ ਵੱਖਰੀ ਸਤਿਗੁਰੂ ਜੀ ਨੇ ਜਦੋਂ ਸਾਨੂੰ ਗੱਲ ਸਮਝਾਈ ਹੈ, ਬੜੇ ਸਾਰੇ ਮਨੁੱਖ ਦੇ ਔਗਣ ਜਿਹੜੇ ਨੇ ਉਹਨਾਂ ਦੇ ਪ੍ਰਤੀ ਸੁਚੇਤ ਕੀਤਾ ਹੈ। ਪਰ ਉਸ ਐਸੇ ਜਾਨਵਰ ਦੇ ਵਿੱਚੋਂ ਵੀ ਇੱਕ ਗੁਣ ਸਤਿਗੁਰੂ ਜੀ ਨੇ ਸਾਨੂੰ ਦ੍ਰਿੜ ਕਰਾਇਆ ਤੇ ਇਹਦੀ ਵਿਦਵਾਨਾਂ ਨੇ ਜਦੋਂ ਵਿਆਖਿਆ ਕੀਤੀ ਹੈ ਤੇ ਉੱਥੇ ਉਦਾਹਰਣ ਦਿੱਤੀ ਹੈ ਕਿ ਜਿਹੜਾ ਸਾਈਂ ਬੁੱਲੇ ਸ਼ਾਹ ਸੀ ਉਹ ਆਪਣੀ ਜਾਤ ਕਰਕੇ ਸੱਯਦ ਸੀ। ਜਿਸ ਨੂੰ ਉਹਨੇ ਗੁਰੂ ਧਾਰਨ ਕੀਤਾ ਉਹ ਨੀਵੀਂ ਜਾਤ ਦਾ, ਅਖੌਤੀ ਜਾਤ ਕਰੀ ਸੀ ਉਹਦੀ, ਤੇ ਲੋਕਾਂ ਨੇ ਤਾਨੇ ਮਿਹਣੇ ਦਿੱਤੇ ਵੀ ਸੱਯਦ ਹੋ ਕੇ ਕਰੀ ਨੂੰ ਗੁਰੂ ਬਣਾ ਲਿਆ ਜੀ, ਤੇ ਲੋਕਾਂ ਦੇ ਪ੍ਰਭਾਵ ਥੱਲੇ ਆ ਗਿਆ। ਇੱਕ ਵਾਰੀ ਜਦੋਂ ਆਪਣਾ ਗੁਰੂ ਲੰਘਦਾ ਵੇਖਿਆ ਤੇ ਲੋਕਾਂ ਵਿੱਚ ਬੈਠਿਆ, ਲੋਕਾਂ ਦੇ ਪ੍ਰਭਾਵ ਕਰਕੇ ਉੱਠ ਕੇ ਖਲੋਤਾ ਨਹੀਂ, ਤੇ ਬੈਠੇ ਬੈਠੇ ਨੇ ਕੋਸ਼ਿਸ਼ ਕੀਤੀ ਹੈ ਕਿ ਮੇਰਾ ਧਰਮ ਵੀ ਰਹਿ ਜਾਏ, ਜਿਵੇਂ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀ ਦੁਨੀਆ ਵੀ ਰੱਖ ਲਈਏ ਧਰਮ ਵੀ ਰੱਖ ਲਈਏ, ਤੇ ਦੁਨੀਆ ਵੀ ਰੱਖ ਲਈ ਵੀ ਉੱਠ ਕੇ ਨਹੀਂ ਖਲੋਤਾ ਤੇ ਧਰਮ ਰੱਖਣ ਲੱਗਾ, ਕਹਿਣ ਲੱਗਾ ਗੁਰੂ ਜੀ ਸਲਾਮ, ਤੇ ਗੁਰੂ ਹੱਸ ਪਿਆ, ਕਹਿਣ ਲੱਗਾ ਬੁੱਲਿਆ ਸਲਾਮ। ਉਹ ਵੀ ਸਮਝ ਗਿਆ ਵੀ ਇਹ ਹੁਣ ਦੁਨੀਆ ਦੇ ਪ੍ਰਭਾਵ ਥੱਲੇ ਹੈ। ਤੇ ਜਦੋਂ ਬੁੱਲੇ ਨੂੰ ਸਮਝ ਆਈ ਕਿ ਗੁਰੂ ਤੇ ਮੇਰੇ ਨਾਲ ਰੁੱਸ ਗਏ ਹੈ, ਬੜੇ ਫਿਰ ਉਸਨੇ ਯਤਨ ਕੀਤੇ, ਅਖੀਰ ਉਸਨੂੰ ਇੱਕ ਕੂਕਰ ਤੋਂ ਸ਼ਿਕਸ਼ਾ ਮਿਲੀ। ਜਦੋਂ ਉਸਨੇ ਕਿਸੇ ਮਾਲਕ ਨੂੰ ਵੇਖਿਆ ਕਿ ਉਹ ਆਪਣੇ ਘਰ ਦੇ ਪਾਲਤੂ ਕੂਕਰ ਨੂੰ ਸੋਟੀਆਂ ਮਾਰ ਕੇ ਬਾਹਰ ਕੱਢਦਾ ਹੈ, ਪਰ ਉਹ ਕੂਕਰ ਗਲੀ ਵਿੱਚ ਲੇਟਦਾ ਹੈ, ਤੇ ਇਸ ਸ਼ਿੱਦਤ ਵਿੱਚ ਕਿ ਕਿਤੇ ਮੇਰੇ ਮਾਲਕ ਦਾ ਧਿਆਨ ਆਸੇ ਪਾਸੇ ਹੋਵੇ ਤੇ ਮੈਂ ਦਰਵਾਜ਼ੇ ਤੋਂ ਫਿਰ ਅੰਦਰ ਚਲੇ ਜਾਵਾਂ, ਕਿ ਜੇ ਅੱਜ ਮੈਨੂੰ ਇਹ ਸੋਟੀਆਂ ਮਾਰਦਾ ਹੈ ਤਾਂ ਕੀ ਹੋਇਆ, ਕਟੋਰੇ ਵਿੱਚ ਦੁੱਧ ਵੀ ਤੇ ਉਹ ਹੀ ਪਾ ਕੇ ਦਿੰਦਾ, ਰੋਟੀ ਚੌਪੜ ਕੇ ਬੁਰਕੀਆਂ ਬਣਾ ਕੇ ਵੀ ਤੇ ਇਹੋ ਹੀ ਦਿੰਦਾ, ਦਾਲ ਸਬਜ਼ੀ ਵਿੱਚ ਲਬੇੜ ਕੇ ਥੱਲੇ ਬਹਿਣ ਲਈ ਬੋਰੀ ਵੀ ਤੇ ਇਹੋ ਹੀ ਵਿਛਾ ਕੇ ਦਿੰਦਾ, ਕਿਸੇ ਕਿਸੇ ਦਿਨ ਫੜ ਕੇ ਸਾਬਣ ਨਾਲ ਨਵਾਉਂਦਾ ਤੇ ਇਹੋ ਹੀ ਹੈ ਨਾ, ਇਹ ਕੰਮ ਕਿਸੇ ਹੋਰ ਨੇ ਨਹੀਂ ਕਰਨਾ। ਇਹੋ ਹੀ ਕਾਰਨ ਕਿ ਜਦੋਂ ਉਹ ਸੋਟੀਆਂ ਖਾ ਕੇ ਵੀ ਮਾਲਕ ਦੇ ਘਰ ਵਿੱਚ ਵੜਨਾ ਚਾਹੁੰਦਾ, ਰਹਿਣਾ ਚਾਹੁੰਦਾ, ਤੇ ਸਾਈਂ ਬੁੱਲੇ ਸ਼ਾਹ ਨੇ ਫਿਰ ਉੱਥੇ ਇਸ ਸੱਚ ਨੂੰ ਜਦੋਂ ਮੰਨਿਆ ਫਿਰ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਵੀ ਹੈ ਕਿ ਚੱਲ ਬੁੱਲਿਆ ਚੱਲ ਪੀਰ ਮਨਾ ਲੈ, ਬੁੱਲਿਆ ਚੱਲ ਚੱਲ ਕੇ ਆਪਣੇ ਗੁਰੂ ਨੂੰ ਮਨਾ ਲੈ, ਨਹੀਂ ਤੇ ਪਤਾ ਕੀ ਹੋਵੇਗਾ, ਨਹੀਂ ਤਾਂ ਇਹ ਬਾਜੀ ਇਹਨਾਂ ਕੂਕਰਾਂ ਨੇ ਲੈ ਜਾਣੀ ਹੈ, ਆਪਣੇ ਮਾਲਕ ਦੀ, ਆਪਣੇ ਮਾਲਕ ਦੀ ਵਫਾਦਾਰੀ ਵਾਲੀ, ਨਹੀਂ ਤਾਂ ਬਾਜੀ ਲੈ ਗਏ ਕੁੱਤੇ, ਇਹ ਕੂਕਰ ਜਿਹੜੇ ਨੇ ਇਹ ਬਾਜੀ ਜਿੱਤ ਜਾਣਗੇ ਤੇ ਤੂੰ ਆਪਣੇ ਜੀਵਨ ਦੀ ਬਾਜੀ ਹਾਰ ਜਾਏਗਾ। ਤੋ ਇੱਥੇ ਗੁਰੂ ਰਾਮਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ, ਜੇ ਪਾਸ ਬਹਾਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਭੀ ਧਿਆਈ, ਜੇ ਤੂੰ ਮੈਨੂੰ ਮਾਰ ਕੇ ਕੁੱਟ ਕੇ ਬਾਹਰ ਵੀ ਕੱਢੇ ਤੇ ਮੈਂ ਤੇਰਾ ਸਿਮਰਨ ਨਹੀਂ ਛੱਡਾਂਗਾ, ਮੈਂ ਤੇਰੀ ਆਰਾਧਨਾ ਨਹੀਂ ਛੱਡਾਂਗਾ। ਹਾਂਜੀ,
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ।
ਜੇ ਸੰਸਾਰ ਦੇ ਲੋਕ ਮੇਰੀ ਉਸਤਤ ਕਰਦੇ ਨੇ ਤੇ ਮੈਂ ਨਹੀਂ ਸਮਝਦਾ ਮੇਰੀ ਹੈ, ਮੈਂ ਸਮਝਦਾ ਇਹ ਤੇਰੀ ਬਖਸ਼ਿਸ਼ ਹੈ, ਇਹ ਸਾਰੀ ਤੇਰੀ ਰਹਿਮਤ ਹੈ। ਜੇ ਨਿੰਦਾ ਤਾਂ ਛੋੜ ਨਾ ਜਾਈ, ਤੇ ਜੇ ਲੋਕ ਕਿਤੇ ਮੈਨੂੰ ਤੇਰੀ ਭਗਤੀ ਕਰਕੇ ਮੈਨੂੰ ਮਾੜਾ ਕਹਿਣ ਤੇ ਪ੍ਰਮਾਤਮਾ ਮੈਂ ਆਪਣੇ ਮਨ ਦਾ ਫੈਸਲਾ ਸੁਣਾ ਦਿਆਂ, ਮੈਂ ਤੇਰਾ ਦਰ ਛੱਡ ਕੇ ਨਹੀਂ ਜਾਵਾਂਗਾ।
ਜੇ ਤੁਧ ਵੱਲ ਰਹੇ ਤਾਂ ਕੋਈ ਮਰਿਆ ਮਰ ਜਾਏ।
ਜੇ ਤੂੰ ਮੇਰੇ ਵੱਲ ਰਵੇ ਤਾਂ ਫਿਰ ਦੁਨੀਆਂ ਭਾਵੇਂ ਮੈਨੂੰ ਜੋ ਮਰਜ਼ੀ ਕਵੇ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਅਬ ਹਮ ਚਲੀ ਠਾਕੁਰ ਪਹਿਹਾਰ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ। ਮੈਨੂੰ ਇਹਨਾਂ ਦੁਨੀਆਂ ਦੀ ਕੋਈ ਲੋਕ ਲਾਗ ਕੋਈ ਕਾਣ ਮੁਥਾਜੀ ਨਹੀਂ। ਹਾਂਜੀ,
ਵਾਰ ਵਾਰ ਜਾਈ ਗੁਰੇ ਉਪਰ ਪੈ ਪੈਰੀ ਸੰਤ ਮਨਾਈ।
ਮੈਂ ਬਾਰ ਬਾਰ ਆਪਣੇ ਗੁਰੂ ਦੇ ਚਰਨਾਂ ਤੇ ਟਹਿ ਪਵਾਂਗਾ, ਮੁੜ ਮੁੜ ਕੇ ਮੈਂ ਆਪਣੇ ਗੁਰੂ ਨੂੰ ਮਨਾ ਲਵਾਂਗਾ। ਹਾਂਜੀ,
ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤੋ ਦਰਸ਼ਨ ਕੈ ਤਾਈ।
ਤੇ ਮੈਂ ਨਾਨਕ ਵਿਚਾਰਾ ਇਸ ਗੱਲ ਦੇ ਲਈ ਬਾਵਰਾ ਹੋ ਗਿਆ, ਦੀਵਾਨਾ ਹੋ ਗਿਆ, ਹਰ ਤੋ ਦਰਸ਼ਨ ਕੈ ਤਾਈ, ਸਿਰਫ ਇਹ ਸਾਰਾ ਕੁਝ ਮੈਂ ਤੇਰੇ ਦਰਸ਼ਨਾਂ ਦੇ ਵਾਸਤੇ ਕਰ ਰਿਹਾ। ਇਹ ਸਾਰੀ ਜਿਹੜੀ ਮੇਰੀ ਘਾਲਣਾ ਹੈ, ਜਿਹੜੀ ਮਸ਼ਕਤ ਹੈ, ਇਹ ਜਿੰਨਾ ਸਮਰਪਣ ਹੈ, ਪਰਮਾਤਮਾ ਸਿਰਫ ਕੇਵਲ ਤੇਰੇ ਦੀਦਾਰ ਵਾਸਤੇ ਹੈ।
ਚੱਕੜ ਝਾਕੀ ਮੀਂਹ ਵਰਸੈ ਧੀ ਗੁਰ ਦੇਖਣ ਜਾਏ।
ਸਿੱਖ ਉਹ ਹੈ ਭਾਵੇਂ ਬਾਹਰ ਚੱਕੜ ਵਗੇ ਭਾਵੇਂ ਬਾਹਰ ਮੀਂਹ ਪਵੇ, ਉਹ ਫਿਰ ਵੀ ਆਪਣੇ ਗੁਰੂ ਦੇ ਦੀਦਾਰ ਕਰਨ ਵਾਸਤੇ ਪਹੁੰਚਦਾ। ਹਾਂਜੀ,
ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪਹ ਜਾਏ।
ਭਾਵੇਂ ਸਮੁੰਦਰ ਖਾਰਾ ਹੋਵੇ ਤੇ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦੀਦਾਰ ਕਰਨ ਵਾਸਤੇ ਜੇ ਉਹਨੂੰ ਪਤਾ ਲੱਗੇ ਕਿ ਮੈਨੂੰ ਇਸ ਖਾਰੇ ਪਾਣੀ ਵਿੱਚੋਂ ਲੰਘਣਾ ਪਵੇਗਾ ਤੇ ਤਾਂ ਵੀ ਲੰਘ ਕੇ ਜਾਂਦਾ। ਇਹ ਉਸ ਸਿੱਖ ਦੀ ਪ੍ਰੀਤ ਰੀਤ ਹੈ ਜਿਹੜੀ ਉਹ ਆਪਣੇ ਗੁਰੂ ਦੇ ਪਿਆਰ ਵਿੱਚ ਆ ਕੇ ਨਿਭਾਉਂਦਾ। ਹਾਂਜੀ,
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ।
ਜਿਵੇਂ ਪ੍ਰਾਣੀ ਪਾਣੀ ਤੋਂ ਬਿਨਾਂ ਮਰ ਜਾਂਦੇ ਨੇ, ਕੁਮਲਾ ਜਾਂਦੇ ਨੇ, ਆਪਣੀ ਮੌਤ ਮਹਿਸੂਸ ਕਰਦੇ ਨੇ, ਸਿੱਖ ਦਾ ਜੀਵਨ ਵੀ ਐਸਾ ਹੈ। ਇਹ ਕੇਵਲ ਕਹਿਣ ਮਾਤਰ ਨਹੀਂ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਉੱਥੇ ਇਹ ਵੀ ਸ਼ਬਦ ਆਉਂਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹਾਂਜੀ,
ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਵਿਗਸਾਈ।
ਜਿਵੇਂ ਮੀਂਹ ਪੈਂਦਾ ਤੇ ਧਰਤੀ ਵਿਗਸਦੀ ਹੈ, ਧਰਤੀ ਜਿਹੜੀ ਹੈ ਉਹ ਜੋ ਧਰਤੀ ਸ਼ੁਭ ਕਰੇ, ਕਿੰਨੀ ਬਨਸਪਤੀ ਫਿਰ ਉਹਦੇ ਵਿੱਚ ਜਨਮ ਲੈਂਦੀ ਹੈ, ਕਿੱਦਾਂ ਧਰਤੀ ਦੇ ਉੱਪਰ ਫਿਰ ਇਹ ਸੁੰਦਰਤਾ ਜਿਹੜੀ ਹੈ ਇਹ ਆਪਣਾ ਰੂਪ ਲੈ ਕੇ ਆਉਂਦੀ ਹੈ। ਪਰਮਾਤਮਾ ਬਿਲਕੁਲ ਇਸੇ ਤਰ੍ਹਾਂ, ਜਦੋਂ ਸਿੱਖ ਨੂੰ ਗੁਰੂ ਦੇ ਦਰਸ਼ਨ ਹੁੰਦੇ ਨੇ ਤੇ ਗੁਰੂ ਦੇ ਸਿੱਖ ਦਾ ਤਨ ਮਨ ਮੌਲਿਆ ਜਾਂਦਾ ਹੈ। ਹਾਂਜੀ,
ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਏ।
ਸੇਵਕ ਕਾ ਹੋਏ ਸੇਵਕ ਵਰਤਾ, ਮੈਂ ਤੇਰੇ ਸੇਵਕਾਂ ਦਾ ਸੇਵਕ ਬਣ ਕੇ ਰਹਿਣ ਨੂੰ ਤਿਆਰ ਹਾਂ। ਤੇਰੇ ਘਰ ਦੇ ਜਿਹੜੇ ਲਾਲੇ ਗੋਲੇ ਨੇ ਮੈਂ ਉਹਨਾਂ ਦਾ ਵੀ ਅੱਗੋਂ ਲਾਲਾ ਗੋਲਾ ਬਣ ਕੇ ਮੈਂ ਰਵਾਂਗਾ ਤੇ ਉਹਨਾਂ ਨੂੰ ਬੜੇ ਆਦਰ ਸਤਿਕਾਰ ਦੇ ਨਾਲ ਬੁਲਾਵਾਂਗਾ, ਸੱਦਾਂਗਾ। ਹਾਂਜੀ,
ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਏ।
ਮੇਰੀ ਨਾਨਕ ਦੀ ਬੇਨਤੀ ਇਹ ਹੈ ਕਿ ਜੇ ਮੈਨੂੰ ਗੁਰੂ ਮਿਲ ਜਾਏ ਤੇ ਗੁਰੂ ਨੂੰ ਮਿਲ ਕੇ ਗੁਰੂ ਦਾ ਸਿੱਖ ਸੁਖ ਪਾਉਂਦਾ, ਮੈਨੂੰ ਵੀ ਇਹ ਆਤਮਕ ਆਨੰਦ ਪ੍ਰਾਪਤ ਹੋਵੇਗਾ।
ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ।
ਤੂੰ ਆਪ ਹੀ ਗੁਰੂ ਹੈ, ਤੂੰ ਆਪ ਹੀ ਸਿੱਖ ਹੈ, ਇਹ ਗੱਲ ਮੈਨੂੰ ਸਮਝ ਆ ਗਈ, ਇਸੇ ਕਰਕੇ ਮੈਂ ਗੁਰੂ ਨੂੰ ਵਿੱਚ ਰੱਖ ਕੇ ਪਰਮਾਤਮਾ ਤੈਨੂੰ ਸਿਮਰਦਾ। ਹਾਂਜੀ,
ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈਜ ਰਖਾਈ।
ਜਿਹੜੇ ਤੈਨੂੰ ਸੇਵਦੇ ਨੇ ਸਿਮਰਦੇ ਨੇ ਉਹ ਤੇਰੇ ਵਿੱਚ ਆ ਕੇ ਅਭੇਦ ਹੁੰਦੇ ਨੇ, ਤੁਧ ਸੇਵਕ ਪੈਜ ਰਖਾਈ, ਉਹਨਾਂ ਨੂੰ ਭਰੋਸਾ ਹੈ ਕਿ ਪਰਮਾਤਮਾ ਆਪਣੇ ਸੇਵਕਾਂ ਦੀ ਪੈਜ ਰੱਖਦਾ।
ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਏ।
ਤੇਰੇ ਘਰ ਦੇ ਭੰਡਾਰੇ ਭਗਤੀ ਨਾਲ ਭਰੇ ਹੋਏ ਨੇ, ਪਰ ਹਰ ਬੰਦਾ ਭਗਤੀ ਨਹੀਂ ਕਰ ਸਕਦਾ। ਜਿਸ ਤੂੰ ਦੇ ਸੋਈ ਹੋਂ ਪਾਈ, ਜਿਹਨੂੰ ਤੂੰ ਦੇਵੇਂਗਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ ਗੁਣ ਨਿਧਾਨ। ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ। ਜਿਹਨਾਂ ਤੇ ਉਹ ਮਿਹਰਬਾਨ ਹੁੰਦਾ ਉਹੀ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਹਾਂਜੀ,
ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨਿਰਫਲ ਸਭ ਚਤੁਰਾਏ।
ਪਰਮਾਤਮਾ ਜਿਸ ਨੂੰ ਤੂੰ ਦਾਤ ਦੇਵੇਂਗਾ ਉਹ ਪ੍ਰਾਪਤ ਕਰ ਲਵੇਗਾ। ਬਾਕੀ ਮਨੁੱਖਾਂ ਦੀਆਂ ਸਿਆਣਪਾਂ, ਚਤੁਰਾਈਆਂ, ਅਕਲਾਂ ਇਹ ਸਭ ਵਿਅਰਥ ਨੇ। ਹਾਂਜੀ,
ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਏ।
ਮੈਂ ਤੈਨੂੰ ਸਿਮਰਾਂਗਾ, ਤੈਨੂੰ ਬਾਰ ਬਾਰ ਸਿਮਰਾਂਗਾ, ਮੈਂ ਆਪਣੇ ਸੁੱਤੇ ਮਨ ਨੂੰ ਜਗਾਵਾਂਗਾ। ਹਾਂਜੀ,
ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਏ।
ਮੈਂ ਨਾਨਕ ਤੇਰੇ ਕੋਲੋਂ ਇੱਕ ਦਾਨ ਮੰਗਦਾ, ਤੂੰ ਮੈਨੂੰ ਆਪਣੇ ਚਾਕਰਾਂ ਦਾ ਚਾਕਰ ਬਣਾ ਲੈ, ਸੇਵਕਾਂ ਦਾ ਸੇਵਕ ਬਣਾ ਲੈ, ਗੋਲਿਆਂ ਦਾ ਗੋਲਾ ਬਣਾ ਲੈ, ਨੌਕਰਾਂ ਦਾ ਨੌਕਰ ਬਣਾ ਲੈ। ਪਰ ਮੈਨੂੰ ਉਸ ਪਰਮਾਤਮਾ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇ।
ਜੇ
ਸਭ ਕੁਝ ਇਸੇ ਕਰ ਵਾਸਤੇ ਕਰ ਰਿਹਾ ਕਿ ਦਰਸ਼ਨ ਹਰ ਦੇਖਣ ਕੈ ਤਾਈ। ਹਾਂਜੀ,
ਜੇ ਗੁਰ ਝਿੜਕੇ ਤਾਂ ਮੀਠਾ ਲੱਗਾ, ਜੇ ਬਖਸ਼ੇ ਤਾਂ ਗੁਰ ਵਡਿਆਈ।
ਜੇ ਗੁਰੂ ਝਿੜਕੇਗਾ ਤੇ ਮੈਨੂੰ ਚੰਗਾ ਲੱਗੇਗਾ। ਸਮੇਂ ਦੀ ਬੜੀ ਸੀਮਾ ਹੈ। ਮੈਂ ਤੇ ਕਈ ਵਾਰੀ ਉਦਾਹਰਨ ਦਿੰਦਾ ਹੁੰਦਾ ਕਿ ਸਕੂਲ ਜਾਂਦਿਆਂ ਜਾਂਦੇ ਗੱਲ ਸਮਝ ਆ ਗਈ। ਜਿਹੜਾ ਨਲਾਇਕ ਬੱਚਾ ਹੋਵੇ ਨਾ, ਜੇ ਉਹਨੂੰ ਮਾਸਟਰ ਝਿੜਕੇ ਤੇ ਉਹ ਘਰ ਆ ਕੇ ਪਤਾ ਕੀ ਕਹਿੰਦਾ, ਪਤਾ ਨਹੀਂ ਮਾਸਟਰ ਤੇ ਹੱਥ ਧੋ ਕੇ ਮੇਰੇ ਮਗਰ ਹੀ ਪੈ ਗਿਆ। ਤੇ ਲਾਇਕ ਬੱਚਾ ਜੇ ਕਦੇ ਉਹਨੂੰ ਮਾਸਟਰ ਝਿੜਕੇ ਤੇ ਉਹ ਮਾਸਟਰ ਦੇ ਘਰ ਪਹੁੰਚ ਜਾਂਦਾ ਹੈ, ਕਹਿੰਦਾ ਮਾਸਟਰ ਜੀ ਫਿਰ ਤੁਸੀਂ ਮੈਨੂੰ ਇਹ ਗੱਲ ਜਿਸ ਪਹਿਲਾਂ ਪੜ੍ਹਾਈ ਹੁੰਦੀ, ਦੱਸੀ ਹੁੰਦੀ, ਸਮਝਾਈ ਹੁੰਦੀ, ਤੇ ਅੱਜ ਫਿਰ ਮੈਨੂੰ ਤੁਹਾਡੇ ਤੋਂ ਝਿੜਕ ਤੇ ਨਾ ਖਾਣੀ ਪੈਂਦੀ। ਅਸਲ ਵਿੱਚ ਇਹ ਸਾਡੇ ਗੁਣ ਔਗਣਾਂ ਦੇ ਅੰਦਰ ਦੀ ਗੱਲ ਹੈ, ਸਾਡੇ ਆਪਣੇ ਚੰਗੇ ਮਾੜੇ ਇੱਕ ਸੁਭਾਅ ਦੀ ਗੱਲ ਹੈ। ਜਦੋਂ ਚੰਗੇ ਸੁਭਾਅ ਦੇ ਅਸੀਂ ਧਾਰਨੀ ਹੋਵਾਂਗੇ, ਗੁਰੂ ਦਾ ਝਿੜਕਿਆ ਸਾਨੂੰ ਮਿੱਠਾ ਲੱਗੇਗਾ। ਅੱਜ ਸਾਡੇ ਵਿੱਚ ਬੜੇ ਨੇ, ਮੈਨੂੰ ਮਾਫ ਕਰ ਦੇਣਾ, ਉਹਨਾਂ ਨੂੰ ਗੁਰੂ ਦਾ ਹੁਕਮਨਾਮਾ ਵੀ ਮਿੱਠਾ ਨਹੀਂ ਜੇ ਲੱਗਦਾ। ਘਰਾਂ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦੇ ਨੇ ਸਾਡੇ ਨਾਲ ਵਾਪਰਦਾ, ਉਹ ਕਹਿ ਦਿੰਦੇ ਗਿਆਨੀ ਜੀ ਤੁਹਾਨੂੰ ਹੁਕਮਨਾਮਾ ਪੜ੍ਹਨਾ ਨਹੀਂ ਆਉਂਦਾ, ਭਾਵੇਂ ਸਾਡੇ ਟੱਬਰ ਦੇ ਮੁਤਾਬਕ ਕਿਉਂ ਨਹੀਂ ਕੱਢਿਆ ਤੁਸੀਂ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਗੁਰੂ ਝਿੜਕਦਾ ਤੇ ਮਿੱਠਾ ਲੱਗਦਾ, ਜੇ ਗੁਰੂ ਬਖਸ਼ਦਾ ਤੇ ਮੰਨਿਆ ਜਾਂਦਾ ਗੁਰੂ ਦੀ ਵਡਿਆਈ ਹੈ। ਹਾਂਜੀ,
ਗੁਰਮੁਖ ਬੋਲੇ ਸੁਥਾਏ ਪਾਏ, ਮਨਮੁਖ ਸਥਾਏ ਨਾ ਪਾਏ।
ਗੁਰਮੁਖ ਦਾ ਬੋਲਿਆ ਪ੍ਰਵਾਨ ਹੈ, ਮਨਮੁਖ ਦਾ ਬੋਲਿਆ ਪ੍ਰਵਾਨ ਨਹੀਂ ਹੈ।
ਤਾਰਾ ਕੱਕਰ ਬਰਫ ਵਰਸਾ, ਗੁਰਸਿੱਖ ਗੁਰ ਦੇਖਣ ਜਾਏ।
ਪਿਆ ਕੱਕਰ ਪਵੇ, ਪਈ ਬਾਰ ਬਰਫ ਪਵੇ, ਪਿਆ ਬਾਰ ਪਾਲਾ ਹੋਵੇ, ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਜਾਂਦਾ ਹੈ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੇ ਗੁਰ ਪੈਰ ਤਰਾਏ।
ਸਭ ਦਿਨ ਰਹਿਣ ਮੈਂ ਆਪਣੇ ਗੁਰੂ ਦੇ ਦੀਦਾਰ ਕਰਾਂ ਤੇ ਮੈਂ ਗੁਰੂ ਦੇ ਚਰਨ ਆਪਣੀਆਂ ਅੱਖਾਂ ਵਿੱਚ ਰੱਖ ਲਵਾਂ, ਇੱਥੋਂ ਤੱਕ ਮੈਨੂੰ ਪ੍ਰਮਾਤਮਾ ਤੂੰ ਕਿਰਪਾ ਕਰ। ਹਾਂਜੀ,
ਅਨੇਕ ਉਪਾਵ ਕਰੇ ਗੁਰ ਕਾਰਨ, ਗੁਰ ਭਾਵੈ ਸੁਥਾਏ ਪਾਏ।
ਮੈਂ ਅਨੇਕਾਂ ਉਪਾਵ ਕਰਾਂ, ਸੰਸਾਰ ਵੀ ਕਰਦਾ, ਪਰ ਜਿਹੜੇ ਪ੍ਰਮਾਤਮਾ ਨੂੰ ਪਾਉਂਦੇ ਨੇ ਗੁਰੂ ਦੇ ਰਾਹੀਂ, ਜਿਹੜੇ ਸਾਨੂੰ ਸਤਿਗੁਰੂ ਗੁਣ ਦਿੰਦੇ ਨੇ, ਗੁਰ ਭਾਵੈ ਸੋ ਥਾਏ ਪਾਈ, ਜਿਹੜੇ ਗੁਰੂ ਨੂੰ ਭਾ ਜਾਣਗੇ ਉਹ ਰੱਬ ਦੇ ਘਰ ਵਿੱਚ ਪ੍ਰਵਾਨ ਚੜ੍ਹਨਗੇ। ਹਾਂਜੀ,
ਰਹਿਣ ਦਿਨ ਸਗੁਰ ਚਰਨ ਅਰਾਧੇ, ਦਇਆ ਕਰੋ ਮੇਰੇ ਸਾਈ।
ਇਹ ਪ੍ਰਭੂ ਤੁਸੀਂ ਮੇਰੇ ਤੇ ਦਇਆ ਕਰੋ, ਮੈਂ ਦਿਨ ਰਾਤ ਤੁਹਾਡੀ ਆਰਾਧਨਾ ਕਰਾਂ, ਤੁਹਾਡਾ ਸਿਮਰਨ ਕਰਾਂ। ਹਾਂਜੀ,
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਗਾਏ।
ਨਾਨਕ ਦਾ ਜੀਉ ਪਿੰਡ ਗੁਰੂ ਹੈ, ਇਹ ਨਾਨਕ ਦੀ ਜਿੰਦ ਵੀ ਸਰੀਰ ਵੀ ਇਹ ਸਭ ਗੁਰੂ ਦੇ ਅਰਪਣ ਹੈ। ਹੇ ਪ੍ਰਮਾਤਮਾ, ਜੇ ਤੂੰ ਮੇਰੇ ਤੇ ਕਿਰਪਾ ਕਰੇ ਤਾਂ ਮੈਂ ਤ੍ਰਿਪਤ ਹੋ ਕੇ ਰਜਿਆ ਹੋਇਆ ਆਪਣਾ ਮਨ ਬਣਾ ਕੇ ਮੈਂ ਤੇਰਾ ਸਿਮਰਨ ਕਰਾਂ।
ਨਾਨਕ ਕਾ ਪ੍ਰਭ ਪੂਰ ਰਹੋ ਜਤ ਗਤ ਤਤ ਗੋਸਾਈ।
ਮੈਨੂੰ ਗੁਰੂ ਦੇ ਰਾਹੀਂ ਇਹ ਗੱਲ ਸਮਝ ਆ ਗਈ ਕਿ ਜਿਹੜਾ ਨਾਨਕ ਦਾ ਪ੍ਰਭੂ ਹੈ ਉਹ ਸਾਰੀਆਂ ਥਾਵਾਂ ਤੇ ਪੂਰਿਆ ਹੋਇਆ ਰਮਿਆ ਹੋਇਆ ਜਤ ਕਤ ਤਤ ਗੁਸਾਈ, ਉਹ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਹੈ, ਕਿਉਂਕਿ ਇਹ ਤੇ ਗੁਰੂ ਹੀ ਦੱਸੇਗਾ ਨਾ। ਤੇ ਫਿਰ ਹੀ ਸਮਝ ਆਵੇਗੀ ਕਿ ਸਿਮਰਨ ਕਿਹਦਾ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ। ਨਹੀਂ ਤਾਂ ਅਸੀਂ ਗਵਾਚੇ ਫਿਰਦੇ ਹਾਂ, ਲੋਕ ਸਾਨੂੰ ਹੋਰ ਗਵਾ ਰਹੇ ਨੇ, ਭੁੱਲੇ ਫਿਰਦੇ ਹਾਂ, ਲੋਕ ਸਾਨੂੰ ਹੋਰ ਭੁਲਾ ਰਹੇ ਨੇ। ਆਓ ਇਹਨਾਂ ਭਰਮ ਭੁਲੇਖਿਆਂ ਵਿੱਚੋਂ ਨਿਕਲ ਕੇ ਗੁਰੂ ਦੇ ਚਰਨਾਂ ਵਿੱਚ ਆਈਏ, ਗੁਰੂ ਕੋਲੋਂ ਮੱਤ ਬੁੱਧ ਲੈ ਕੇ ਪਰਮੇਸ਼ਰ ਦੀ ਆਰਾਧਨਾ ਕਰੀਏ ਤਾਂ ਕਿ ਉਸ ਮਾਲਕ ਦੇ ਦੀਦਾਰ ਹੋ ਸਕਣ। ਇਤਨੀ ਸੇਵਾ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਇਹ ਦੋ ਪੰਕਤੀਆਂ ਦਾ ਆਪਾਂ ਸਾਰੇ ਫਿਰ ਪਾਠ ਕਰ ਲਈਏ। ਹਾਂਜੀ,
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਕਾਰੀ। ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।